ஆனஞ்சன குருதியார் ஹர் கிருபா தே சந்த் பேதே நானக் மன் பரகாசு. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਲੋਕ ਮਹੱਲਾ ਦੂਜਾ। ਨਾਉ ਫਕੀਰੈ ਪਾਤਸ਼ਾਹੁ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗੇ ਜੀਓ। ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਖਡੂਰ ਸਾਹਿਬ ਦੇ ਵਿੱਚ ਸੰਗਤਾਂ ਦੇ ਤਾਈ ਪਰਮ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ। ਸਤਿਗੁਰਾਂ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਕਿਰਪਾ ਕਰਕੇ ਦੱਸੋ ਕਲਯੁਗ ਦਾ ਨਿਆਂ ਕਿਹਾ ਗਿਆ ਹੈ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਕਲਯੁਗ ਦਾ ਸੁਭਾਵ ਗੁਰੂ ਅੰਗਦ ਸਾਹਿਬ ਪਰਮ ਪਵਿੱਤਰ ਗਰੀਬ ਨਵਾਜ ਉਪਦੇਸ਼ ਬਖਸ਼ਦੇ ਹੋਏ ਜੀਆਂ ਦੇ ਸੁਭਾਅ ਨੂੰ ਕਥਨ ਕਰਦੇ ਹਨ।
ਸਲੋਕ ਮਹੱਲਾ ਦੂਜਾ। ਨਾਉ ਫਕੀਰੈ ਪਾਤਸ਼ਾਹੁ।
ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ, ਹੇ ਭਾਈ, ਕਲਯੁਗ ਦਾ ਇਹ ਹੀ ਸੁਭਾਅ ਹੈ, ਜਿਹੜੇ ਫਕੀਰ ਹੋਣਗੇ ਮੰਗ ਕੇ ਖਾਣ ਵਾਲੇ, ਉਹਨਾਂ ਲੋਕ ਕਿਹਾ ਕਰਨਗੇ ਤੁਸੀਂ ਤਾਂ ਮਾੜਾ ਪਾਤਸ਼ਾਹ ਹੋ, ਤੁਹਾਨੂੰ ਕਿਹੜੀ ਚੀਜ਼ ਦੀ ਪਰਵਾਹ ਹੈ। ਇਸ ਪ੍ਰਕਾਰ ਦਾ ਸੁਭਾਅ ਦੁਨੀਆਂ ਦਾ ਹੋਵੇਗਾ ਤੇ ਪਾਤਸ਼ਾਹ ਨੂੰ ਲੋਕ ਫਕੀਰ ਕੰਗਾਲ ਕਿਹਾ ਕਰਨਗੇ।
ਮੂਰਖ ਪੰਡਿਤ ਨਾਉ।
ਅਤੇ ਜਿਹੜੇ ਮੂਰਖ ਹੋਇਆ ਕਰਨਗੇ, ਬਸਮਝ ਟਿਚਰਾਂ ਤੋਂ ਬਿਨਾਂ ਕੁਝ ਨਹੀਂ ਜਾਣਿਆ ਕਰਨਗੇ, ਨਾ ਸ਼ਾਸਤਰ ਦੇ ਗਿਆਤ, ਨਾ ਤੁੰਗ ਪਦ ਦੀ ਗਿਆਤ, ਨਾ ਤਤ ਪਦ ਦਾ ਗਿਆਨ ਹੋਵੇ, ਤੇ ਉਸ ਮੂਰਖਾਂ ਦਾ ਨਾਂ ਪੰਡਿਤ ਕਿਹਾ ਕਰਨਗੇ। ਇਹ ਬੜਾ ਵਿਦਵਾਨ ਹੈ, ਬੜੀਆਂ ਇਹਨੂੰ ਦਲੀਲਾਂ ਆਉਂਦੀਆਂ, ਬੜੀ ਦਲੀਲਬਾਜ਼ੀ ਸੋਚਦਾ। ਜਿਵੇਂ ਗੰਗਾ ਤੇਲੀ ਟਿਚਰਾਂ ਕਰਨ ਸਿੱਖਿਆ ਸੀ ਤੇ ਹੁਣ ਪੰਡਿਤ ਨੂੰ ਹਰਾ ਲਿਆ ਸੀ, ਇਸ ਪ੍ਰਕਾਰ ਮੂਰਖ ਆਦਮੀਆਂ ਨਾਲ ਵਿਦਵਾਨ ਰੱਖ ਲਿਆ ਕਰਨਗੇ ਲੋਕ, ਇਹੋ ਜਿਹਾ ਸੁਭਾਅ ਹੈ। ਤੇ ਜਿਹੜੇ ਪੰਡਿਤ ਵਿਦਵਾਨ ਹੋਇਆ ਕਰਨਗੇ ਸ਼ਾਸਤਰ ਗਿਆ ਤੇ, ਉਹਨਾਂ ਨੂੰ ਮੂਰਖ ਕਿਹਾ ਕਰਨਗੇ।
ਅੰਧੇ ਕਾ ਨਾਉ ਪਾਰਖੂ।
ਜਿਹੜੇ ਬਿਲਕੁਲ ਅੰਧੇ ਸਮਝ ਹੋਇਆ ਕਰਨਗੇ, ਜਿਨ੍ਹਾਂ ਦੇ ਤਾਈ ਕੋਈ ਗਿਆਤ ਨਹੀਂ ਹੋਇਆ ਕਰੇਗੀ ਅਗਿਆਨੀਆਂ ਨੂੰ, ਉਹਨਾਂ ਦਾ ਨਾਂ ਲੋਕ ਪਾਰਖੂ ਰੱਖਿਆ ਕਰਨਗੇ। ਬੜੀ ਪਰਖ ਕਰਦਾ, ਇਹਨੂੰ ਬੜੀ ਪਰਖ ਕਰਨੀ ਆਉਂਦੀ ਹੈ। ਹਰੇਕ ਆਦਮੀ ਨੂੰ ਇਹ ਸਮਝ ਲੈਂਦਾ ਵੀ ਇਹ ਜੇ ਖਿਆਲਾਂ ਦਾ ਹੈ। ਉਸ ਅਗਿਆਨੀਆਂ ਦਾ ਨਾਂ ਪਾਰਖੂ ਰੱਖਿਆ ਕਰਨਗੇ। ਜਿਹੜੇ ਪਾਰਖ ਹੋਇਆ ਕਰਨਗੇ, ਉਹਨਾਂ ਨੂੰ ਕਿਹਾ ਕਰਨਗੇ ਤਾਂ ਅੰਨੇ, ਇਹਨਾਂ ਤਾਂ ਗਿਆਨ ਹੀ ਨੀ, ਕੋਈ ਸਮਝ ਹੀ ਨੀ ਹੈ।
ਇਹ ਵੈ ਕਰੇ ਗੁਆਉ।
ਇਸ ਪ੍ਰਕਾਰ ਭਾਈ ਗੁਆਉ ਬੋਲਣਾ ਕਰਿਆ ਕਰਨਗੇ, ਇਸ ਪ੍ਰਕਾਰ ਆਪਣੇ ਜੀਵਨ ਨੂੰ ਗੁਆਇਆ ਕਰਨਗੇ ਨਿਸਫਲ। ਇਸ ਪ੍ਰਕਾਰ ਦੀ ਬੋਲ ਚਾਲ ਹੋ ਜਾਏਗੀ ਇਹਨਾਂ ਲੋਕਾਂ ਦੀ।
ਇਲਤ ਕਾ ਨਾਉ ਚੌਧਰੀ।
ਜਿਹੜਾ ਇੱਕ ਪਾਸੇ ਅੱਗ ਲਾਵੇ, ਇੱਕ ਪਾਸੇ ਬੁਝਾਵੇ, ਕਿਸੇ ਦੇ ਤਾਈ ਚੁਗਲੀਆਂ ਕਰਕੇ ਫਸਾ ਦੇਵੇ, ਤੇ ਫਿਰ ਭਲਾ ਮਾਨਸ ਬਣ ਕੇ ਚੌਧਰੀ ਨਿਆਂਕਾਰ ਬਣ ਜਾ ਕਰਨਾ। ਉਸ ਦਿਨ ਕਹਿੰਦੇ ਵੀ ਚੌਧਰੀ ਦੀ ਰਾਏ ਲਓ, ਚੌਧਰੀ ਜੀ ਸਾਡਾ ਨਿਆਂ ਕਰਾਓ, ਰਾਜੀਨਾਮਾ ਕਰਾਓ। ਜਿਹੜਾ ਆਪ ਹੀ ਇਲਤ ਕਰਕੇ ਲੋਕਾਂ ਦਾ ਫਸਾਦ ਕਰਾ ਦਿਆ ਕਰੇ, ਤੇ ਉਹ ਚੌਧਰੀ ਚੌਧਰ ਲਾ ਕੇ ਪ੍ਰਧਾਨ ਬਣ ਜਾ ਕਰੂ। ਬਈ ਇਸ ਨੂੰ ਬਣਾਓ, ਬਈ ਨਹੀਂ ਤਾਂ ਜੇ ਨਾ ਤੁਸੀਂ ਕਰਨ ਵਾਲੇ ਨੂੰ ਬਣਾਇਆ ਤਾਂ ਆਪਣੇ ਕੰਮ ਚ ਵਿਘਨ ਪਾਊਗਾ। ਇਸ ਪ੍ਰਕਾਰ ਦੀ ਹਾਲਤ ਹੋਵੇਗੀ ਸਮੇਂ ਦੀ। ਸੋ ਜਿਹੜੇ ਚੌਧਰੀ ਹੋਇਆ ਕਰਨਗੇ, ਉਹ ਇਲਤਕਬਾਜ਼ੀ ਕਰਨ ਵਾਲੇ ਹੋਇਆ ਕਰਨਗੇ, ਹਜੇ ਦੁਨੀਆਂ ਦੇ ਪ੍ਰਧਾਨ ਹੋਣਗੇ ਲੋਕ।
ਕੂੜੀ ਪੂਰੇ ਥਾਂ।
ਅਗਰ ਕੂੜੀ ਪੂਰੇ ਥਾਂ, ਜਿਹਨਾਂ ਕੂੜੀ ਜਿਨ੍ਹਾਂ ਦੀ ਬੁੱਧੀ ਹੈ ਝੂਠੇ ਪਦਾਰਥਾਂ ਚ ਲੱਗੀ ਹੋਈ, ਉਹ ਹਰ ਵਕਤ ਆਪਦਾ ਥਾਂ ਹੀ ਆਪਦਾ ਘਰ ਹੀ ਪੂਰੇ ਕਰਨ ਚ ਲੱਗੇ ਰਿਹਾ ਕਰਨਗੇ। ਜਿਹੜੇ ਨਿਰੇ ਝੂਠੇ, ਉਹ ਕਹਿਣਗੇ ਸਾਡਾ ਥਾਂ ਅਜੇ ਪੂਰਾ ਨਹੀਂ ਹੋਇਆ, ਹੋਰ ਅਜੇ ਝੂਠ ਬੋਲੀਏ ਤਾਂ ਠੀਕ ਹੈ। ਇਸੇ ਪ੍ਰਕਾਰ ਜਿਹੜੀਆਂ ਕੁੜੀਆਂ ਇਸਤਰੀਆਂ ਵਿਵਚਾਰ ਨਾ ਹੋਇਆ ਕਰਨਗੀਆਂ, ਭੈੜੀਆਂ, ਉਹਨਾਂ ਨੂੰ ਜੇ ਕਿਸੇ ਵਿਆਹ ਮੰਗਣੇ ਚ ਕਿਤੇ ਪਰੋਸੇ ਦੇਣ ਭੇਜਣ ਹੋਇਆ ਕਰੂ ਤਾਂ ਕਹਿਣਗੇ ਫਲਾਨੀ ਨੂੰ ਲਿਆਓ, ਉਹਨੂੰ ਪਤਾ ਵੀ ਇਹ ਸਾਰਿਆਂ ਦੇ ਘਰਾਂ ਦੀ ਵਾਕਵਾ ਆਪੇ ਦੇ ਆਊਗੀ। ਅਹੀਆਂ ਕੁੜੀਆਂ ਇਸਤਰੀਆਂ ਜਿਹੜੀਆਂ ਹੋਣਗੀਆਂ, ਉਹ ਥਾਂ ਪੂਰਨ ਵਾਸਤੇ ਵਿਆਹ ਮੰਗਣੇ ਵਿੱਚ ਉਹਨਾਂ ਨੂੰ ਮੁਖੀ ਬਣਾ ਕਰਨਗੇ।
ਨਾਨਕ ਗੁਰਮੁਖ ਜਾਣੀਏ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੇ ਗੁਰਮੁਖੋ, ਇਸ ਪ੍ਰਕਾਰ ਦਾ ਸੁਭਾਅ ਹੈ, ਜਾਣਨਾ ਕਰੋ।
ਕਲ ਕਾ ਇਹੋ ਨਿਆਂ।
ਇਹ ਕਲਯੁਗ ਦੇ ਜਮਾਨੇ ਦਾ ਨਿਆਂ ਹੈ, ਨਿਰਣਾ ਕਰਕੇ ਤੁਹਾਨੂੰ ਦੱਸਿਆ ਹੈ। ਕਲਯੁਗ ਦੇ ਜੀਵਾਂ ਦੇ ਸੁਭਾਅ ਇਸ ਪ੍ਰਕਾਰ ਦੇ ਹੋਣਗੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਸਮਾਧ ਚ ਰਹਿੰਦੇ ਆ, ਘੱਟ ਬਚਨ ਕਰਦੇ ਆ, ਸਿੱਖਾਂ ਦੇ ਪੁੱਛਣ ਤੇ ਬਚਨ ਕਹੇ ਹਨ।
ਮਹੱਲਾ ਪਹਿਲਾ ਹਰਨਾ ਬਾਜਾਂ ਤੈ ਸਿੱਖਦਾਰਾਂ।
ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਪੜ੍ਹੇ ਹੋਏ ਵਿਦਵਾਨ ਤਾਂ ਚੰਗੇ ਹੋਣਗੇ, ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਜਮਾਨੇ ਨੇ ਪੜ੍ਹਿਆਂ ਨੂੰ ਵੀ ਖਰਾਬ ਕਰ ਦਿੱਤਾ ਹੈ, ਉਹ ਪੜ੍ਹੇ ਹੋਏ ਵੀ ਇਹ ਜੇ ਆ। ਸੁਣੋ ਮਹਾਰਾਜ ਕਹਿੰਦੇ ਹਨ,
ਮਹੱਲਾ ਪਹਿਲਾ
ਪਹਿਲੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿੱਚ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ।
ਹਰਨਾ ਬਾਜਾਂ ਤੈ ਸਿੱਖਦਾਰਾਂ।
ਫਿਰ ਭਾਈ ਜਿਹੜੇ ਹਰਨ ਸਿਖਾਏ ਹੁੰਦੇ ਨੇ ਸ਼ਿਕਾਰੀਆਂ ਦੇ ਅਤੇ ਬਾਜ ਸਿਖਾਏ ਹੁੰਦੇ ਆ ਸ਼ਿਕਾਰੀਆਂ ਦੇ ਜਿਹੜੇ, ਤੇ ਇਸੇ ਤਰ੍ਹਾਂ ਸਿੱਖਦਾਰ ਜਿਹੜੇ ਥਾਣੇਦਾਰ ਜਾਂ ਸਰਦਾਰੀ ਕਰਨ ਵਾਲੇ ਹੁੰਦੇ ਗੌਰਮੈਂਟਾਂ ਦੇ ਆਦਮੀ,
ਇਹਨਾਂ ਪੜ੍ਹਿਆ ਨਾ
ਇਹਨਾਂ ਦਾ ਨਾਂ ਪੜ੍ਹਿਆ ਕਹੀਦਾ ਨਾ ਵੀ ਉਹ ਬੜੇ ਵਿਦਵਾਨ ਹੁੰਦੇ, ਬੜੇ ਪੜ੍ਹੇ ਹੁੰਦੇ, ਸਿਆਣੇ ਹੁੰਦੇ ਆ।
ਫਾਂਦੀ ਲੱਗੀ ਜਾਤ ਫਹਾਏ ਨੂੰ।
ਉਹ ਜਿਹੜੇ ਹਰਨ ਰੱਖੇ ਹੁੰਦੇ ਆ ਨਾ ਉਹਨਾਂ ਦੇ ਪੜ੍ਹਾਏ ਹੋਏ ਸ਼ਿਕਾਰੀਆਂ ਦੇ, ਉਹ ਜਿੱਥੇ ਹਰਨਾਂ ਦੀ ਡਾਰ ਹੁੰਦੀ ਉੱਥੇ ਉਹਨੂੰ ਛੱਡ ਦਿੰਦੇ ਆ ਜਾ ਕੇ, ਜਿੱਥੇ ਫਾਹੀ ਲੱਗੀ ਹੁੰਦੀ ਹੈ ਪਹਿਲਾਂ ਉਹ ਸਾਰੀ ਡਾਰ ਭੱਜਦੀ ਵੇਖ ਕੇ ਆਪ ਅੱਗੇ ਹੋ ਕੇ ਭੱਜ ਲੈਂਦੇ ਆ, ਜਿੱਧਰ ਫਾਹੀ ਲੱਗੀ ਨਹੀਂ ਉੱਥੇ ਆਪ ਜਾ ਫਸਦੇ ਆ ਤੇ ਜਾਤ ਭਾਈਆਂ ਨੂੰ ਨਾਲ ਫਸਾ ਦਿੰਦੇ ਆ। ਇਸੇ ਪ੍ਰਕਾਰ ਜਿਹੜੇ ਬਾਜ ਕੈਦੀ ਹੁੰਦੇ ਆ ਤਾਮਾ ਖਾਣ ਗਿਜੇ ਹੋਏ, ਉਹ ਸ਼ਿਕਾਰੀਆਂ ਦੇ ਰੱਖੇ ਹੋਏ, ਜਿੱਥੇ ਬਾਜ ਜਿਸ ਬਣ ਵਿੱਚ ਹੁੰਦੇ ਆ ਉੱਥੇ ਜਾ ਕੇ ਉਹਨੂੰ ਛੱਡ ਦਿੰਦੇ ਆ, ਉਹ ਬਾਜ ਸ਼ਿਕਾਰੀਆਂ ਦੇ ਆ ਕੇ ਕੈਦੀ ਹੋਏ ਹੁੰਦੇ ਆ, ਕੋਲੇ ਆ ਜਾਂਦੇ ਆ, ਬਾਕੀ ਦੇ ਸ਼ਿਕਾਰੀਆਂ ਨੂੰ ਬਾਕੀ ਦੇ ਬਾਜਾਂ ਨੂੰ ਵੀ ਕੈਦ ਕਰਾ ਦਿੰਦੇ ਆ। ਇਸੇ ਪ੍ਰਕਾਰ ਸਰਦਾਰ ਜਿਹੜੇ ਹੁੰਦੇ ਹਨ ਉਹ ਆਪ ਕੁਸ਼ਾਮਤੀ ਹੁੰਦੇ ਹਨ, ਆਪ ਝੋਲੀ ਚੁੱਕ ਹੁੰਦੇ ਆ ਤੇ ਲੋਕਾਂ ਨੂੰ ਵੀ ਜਿਹੜੇ ਵਿਚਾਰੇ ਕਿਸੇ ਦੇ ਡਿੱਕੇ ਨਹੀਂ ਆਉਣ ਵਾਲੇ ਉਹਨਾਂ ਨੂੰ ਵੀ ਝੋਲੀ ਚੁੱਕ ਬਣਾ ਲੈਂਦੇ ਆ। ਇਹੀ ਜੀ ਹਾਲਤ ਹੈ। ਮਹਾਰਾਜ ਸਾਹਿਬ ਕਹਿੰਦੇ ਇਹ ਜਵਾਨੇ ਦੀ ਪੜ੍ਹਿਆ ਪੜ੍ਹੇ ਲਿਖੇ ਇਹ ਜੇ ਸਮਝੋ ਪੜ੍ਹਿਆਂ ਦੀ ਇਹ ਹਾਲਤ ਹੈ। ਫਿਰ ਪੜ੍ਹੋ,
ਹਰਨ ਬਾਜਾਂ ਤੈ ਸਿੱਖਦਾਰ।
ਜਿਵੇਂ ਹਰਨ ਜਾਤ ਭਾਈਆਂ ਨੂੰ ਫਸਾ ਦਿੰਦੇ ਹੈ, ਜਿਵੇਂ ਬਾਜ ਆਪਣੇ ਜਾਤ ਭਾਈਆਂ ਨੂੰ ਫਸਾ ਦਿੰਦੇ ਹੈ, ਜਿਵੇਂ ਸਿੱਖਦਾਰ ਥਾਣੇਦਾਰ ਜਾਂ ਸਰਦਾਰ ਇਹ ਵੀ ਜਾਤ ਭਾਈਆਂ ਨੂੰ ਫਸਾ ਦਿੰਦੇ ਹਨ।
ਇਹਨਾਂ ਪੜ੍ਹਿਆ ਨਾ
ਇਹਨਾਂ ਦਾ ਨਾਂ ਪੜ੍ਹਿਆ ਕਹੀ ਨਾ ਵੀ ਪੜ੍ਹੇ ਹੋਏ ਹੈ, ਇਹ ਸਿਖਾਏ ਹੋਏ ਹੈ ਵੀ ਜਿਸ ਪਾਸੇ ਆਪ ਫਸੇ ਹੈ ਕੈਦੀ ਹੋਏ ਹੈ ਉਹ ਜੇ ਕੁਸ਼ਾਮਤੀ ਆਜ਼ਾਦਾਂ ਨੂੰ ਵੀ ਕਰਦੇ ਹਨ।
ਫਾਂਦੀ ਲੱਗੀ ਜਾਤ ਫਹਾਏ ਨੂੰ।
ਜਿੱਥੇ ਫਾਹੀ ਲੱਗੀ ਹੋਈ ਹੋਵੇ ਉੱਥੇ ਜਾਤ ਭਾਈਆਂ ਨੂੰ ਨਾਲ ਫਸਾ ਦਿੰਦੇ ਆ ਜਾ ਕੇ।
ਅੱਗੇ ਨਾਹੀਂ ਥਾ
ਇਹੋ ਜਿਹੇ ਜਿਹੜੇ ਲੋਕ ਆਪ ਕੈਦੀ ਹੈ ਹੋਰਨਾਂ ਨੂੰ ਕੁਸ਼ਾਮਤ ਚ ਕੈਦ ਕਰਾਉਂਦੇ ਹੈ, ਉਹਨਾਂ ਦਰਗਾਹ ਚ ਨਹੀਂ ਥਾਂ ਆਸਰਾ ਨਹੀਂ ਮਿਲੇਗਾ ਟਿਕਾਣੇ ਵਾਸਤੇ, ਉਹਨਾਂ ਦੀ ਨਰਾਦਰੀ ਹੋਵੇਗੀ ਇਸੇ ਪੁਰਖਾਂ ਦੀ।
ਸੋ ਪੜ੍ਹਿਆ ਸੋ ਪੰਡਿਤ ਬੀਨਾ।
ਸਤਿਗੁਰੂ ਜੀ ਪੜ੍ਹਿਆ ਹੋਇਆ ਕੌਣ ਹੁੰਦਾ ਹੈ? ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ ਭਾਈ ਪੜ੍ਹਿਆ ਹੋਇਆ ਗੁਰਮਤ ਅਨੁਸਾਰ ਉਹ ਹੈ ਤੇ ਬੀਨਾ ਚਤਰ ਵੀ ਉਹ ਹੈ
ਜਿੰਨੀ ਕਮਾਉਣਾ ਨਾ
ਜਿਹਨਾਂ ਪੁਰਖਾਂ ਨੂੰ ਮਹਾਰਾਜ ਦੇ ਨਾਮ ਨੂੰ ਕਮਾਉਣਾ ਕੀਤਾ ਉਹਨੂੰ ਵਿਦਵਾਨ ਸਮਝੋ, ਉਹੀ ਚਤਰ ਸਮਝੋ ਚਰਚਾ ਵਾਰਤਾ ਗੱਲਬਾਤ ਵਿੱਚ। ਬੀਨਾ ਨਾ ਚਤੁਰ ਦਾ ਹੈ, ਬੀਨਾ ਨਾ ਦੇਖਣ ਦਾ ਹੁੰਦਾ, ਜਿਹੜਾ ਸਾਰਿਆਂ ਨੂੰ ਵੇਖ ਕੇ ਹਾਜ਼ਰ ਜਵਾਬੀ ਹੋਵੇ ਚਤੁਰ ਹੁੰਦਾ ਹੈ।
ਜਿੰਨੀ ਕਮਾਉਣਾ ਨਾ
ਜਿਹਨਾਂ ਨੂੰ ਮਹਾਰਾਜ ਦੇ ਨਾਮ ਨੂੰ ਕਮਾਉਣਾ ਕੀਤਾ ਹੈ
ਪਹਿਲੋਂ ਦੇ ਜੜ ਅੰਦਰ ਜੰਮੇ।
ਪਹਿਲਾਂ ਬੀਜ ਬੀਜੇ ਤੋਂ ਜੇ ਜੜ ਧਰਤੀ ਦੇ ਅੰਦਰ ਜੰਮ ਪਵੇ
ਤਾਂ ਉੱਪਰ ਹੋਵੇ ਛਾਂ,
ਫਿਰ ਉਹਦੇ ਚੋਂ ਅੰਕੁਰ ਪੈਦਾ ਹੁੰਦਾ, ਅੰਕੁਰ ਹੋਣ ਤੋਂ ਬਾਅਦ ਫਿਰ ਪੱਤੇ ਨਿਕਲਦੇ ਆ, ਫਿਰ ਡਾਹਣੀਆਂ ਹੁੰਦੀਆਂ, ਫਿਰ ਡਾਹਣੀਆਂ ਤੋਂ ਫਿਰ ਡਾਹਣੇ ਹੁੰਦੇ ਆ, ਮੂਲ ਹੁੰਦਾ ਹੈ ਤੇ ਫਿਰ ਬਿਰਛ ਦੇ ਪੱਤਿਆਂ ਦੀ ਫਲ ਲੱਗਦੇ ਆ, ਫੁੱਲ ਲੱਗਦੇ ਆ, ਫਿਰ ਉੱਤੇ ਛਾ ਜਾਂਦਾ, ਬਿਰਛ ਫੈਲ ਜਾਂਦਾ ਹੈ, ਫਿਰ ਉਸ ਬਿਰਛ ਦੀ ਛਾਂ ਹੋ ਜਾਂਦੀ ਹੈ। ਇਸੇ ਪ੍ਰਕਾਰ
ਪਹਿਲੋਂ ਦੇ ਜੜ ਅੰਦਰ ਜੰਮੇ,
ਪਹਿਲਾਂ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਬੀਜ ਨਾਲ ਸਰਦਾ ਰੂਪੀ ਜੜ ਇਹ ਬੁੱਧ ਰੂਪੀ ਧਰਤੀ ਦੇ ਅੰਦਰ ਜੇ ਜੰਮ ਪਵੇ ਹਰੀ ਹੋ ਜਾਵੇ ਸਰਦਾ ਮਹਾਰਾਜ ਦੀ
ਤਾਂ ਉੱਪਰ ਹੋਵੇ ਛਾਂ,
ਇਹ ਸਤ ਸੰਤੋਖ ਦੇ ਪੱਤਰੇ ਨਿਕਲਦੇ ਹਨ ਤੇ ਕਰਣਾ ਮੈਤਰੀ ਮੁੱਤਾ ਅਪੇਖਿਆ ਦੀਆਂ ਡਾਹਣੀਆਂ ਨਿਕਲਦੀਆਂ ਹਨ ਤੇ ਫਿਰ ਸੋ ਗੁਣਾਂ ਦੇ ਫੁੱਲ ਲੱਗਦੇ ਹਨ ਤੇ ਫਿਰ ਬ੍ਰਹਮ ਗਿਆਨ ਰੂਪੀ ਫਲ ਲੱਗਦੇ ਹੈ। ਇਸ ਪ੍ਰਕਾਰ ਸ਼ਾਂਤੀ ਰੂਪ ਛਾਂ ਉਹਦੇ ਕੋਲੇ ਗਿਆ ਸਾਰਿਆਂ ਦੇ ਉੱਪਰ ਉਹਦੀ ਛਾਂ ਪੈ ਜਾਂਦੀ ਹੈ, ਸਾਰਿਆਂ ਦੇ ਉੱਤੇ ਉਹਦਾ ਅਸਰ ਪੈ ਜਾਂਦਾ ਹੈ ਜਿਹਦੇ ਪਹਿਲਾਂ ਸਰਦਾ ਦੀ ਜੜ ਅੰਦਰ ਜੰਮੀ ਹੋਈ ਹੋਵੇ। ਉਹਦਾ ਸਾਰਿਆਂ ਤੇ ਛਾਇਆ ਪੈ ਜਾਂਦਾ ਹੈ। ਇਹ ਉਹਨਾਂ ਨੂੰ ਕਮਾਈ ਕੀਤੀ ਹੁੰਦੀ ਹੈ, ਇਸ ਕਰਕੇ ਉਹਨਾਂ ਦਾ ਅਸਰ ਪੈਂਦਾ ਹੈ। ਜਿਨ੍ਹਾਂ ਨੇ ਆਪ ਨਹੀਂ ਕਮਾਇਆ ਉਹਨਾਂ ਦਾ ਅਸਰ ਕਿਸੇ ਤੇ ਕੀ ਪੈਣਾ, ਆਪਣੇ ਮਨ ਤੇ ਹੀ ਨਹੀਂ ਜਿਨ੍ਹਾਂ ਦਾ ਅਸਰ ਪਿਆ ਹੋਇਆ, ਤਾਂ ਉਹਨਾਂ ਦਾ ਛਾਇਆ ਪ੍ਰਤਾਪ ਨਹੀਂ ਕਿਸੇ ਦੇ ਉੱਪਰ ਹੋ ਸਕਦਾ।
ਰਾਜੇ ਸੀ ਮੁਕੱਦਮ ਕੁੱਤੇ,
ਮਹਾਰਾਜ ਜੀ ਕਲਯੁਗ ਦੇ ਰਾਜਿਆਂ ਦੀ ਹਾਲਤ ਦੱਸੋ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ,
ਰਾਜੇ ਸੀ ਮੁਕੱਦਮ ਕੁੱਤੇ।
ਇਹ ਭਾਈ ਜਿਹੜੇ ਰਾਜੇ ਤਾਂ ਸ਼ੇਰਾਂ ਦੀ ਨਿਆਈ ਹੈ, ਸਮਝਣਾ ਕਰੋ।
ਮੁਕੱਦਮ ਕੁੱਤੇ
ਜਿਹੜੇ ਮੁਕੱਦਮਿਆਂ ਨੂੰ ਚਲਾਉਣ ਵਾਲੇ ਨੰਬਰਦਾਰ ਜਾਂ ਦੁਨੀਆਂ ਦੇ ਸਰਪੰਚ ਬਣੇ ਹੋਏ ਹੈ, ਮੁਕੱਦਮਾ ਦਾਇਰ ਕਰਨ ਵਾਲੇ ਚਲਾਉਣ ਵਾਲੇ, ਉਹ ਕੁੱਤਿਆਂ ਗਿੱਦੜਾਂ ਬਘਿਆੜਾਂ ਦੀ ਨਿਆਈ ਹਨ।
ਜਾਏ ਜਗਾਇਨ ਬੈਠੇ ਸੁੱਤੇ,
ਜਿੱਥੇ ਰਾਜੇ ਬੈਠੇ ਹੋਣ, ਸ਼ਰਾਬ ਦਾ ਦੌਰ ਉੱਠਦਾ ਹੋਵੇ ਜਾਂ ਸੁੱਤੇ ਪਏ ਹੋਣ ਮਹਿਲ 'ਚ, ਉਹ ਜਾ ਕੇ ਹਾਕ ਮਾਰ ਕੇ ਜਿਵੇਂ ਗਿੱਦੜ ਅਤੇ ਬਘਿਆੜ ਬੋਲਣ ਲੱਗ ਜਾਂਦੇ ਹੈ, ਸ਼ੇਰ ਨੂੰ ਜਾਗ ਆ ਜਾਂਦੀ ਵੀ ਕੋਈ ਮਾਰ ਆ ਗਈ ਹੋਣੀ ਹੈ, ਮੈਂ ਸ਼ਿਕਾਰ ਕਰਾਂ, ਇਸੇ ਪ੍ਰਕਾਰ ਇਹ ਜਾ ਕੇ ਜਗਾ ਦਿੰਦੇ, ਚਾਹੇ ਬੈਠੇ ਹੋਣ ਚਾਹੇ ਸੁੱਤੇ ਹੋਣ। ਕਹਿੰਦੇ ਵੀ ਢੱਗ ਆਈ ਹੈ, ਇਹ ਬਹੁਤ ਮਾਲਦਾਰ ਆਦਮੀ ਹੈ, ਇਹਨੂੰ ਲੁੱਟ ਲਓ। ਇਸ ਪ੍ਰਕਾਰ ਸੁਣ ਕੇ ਰਾਜਾ ਸ਼ੇਰ ਦੀ ਨਿਆਈ,
ਜਾਏ ਜਗਾਇਨ ਬੈਠੇ ਸੁੱਤੇ,
ਉਸ ਨੂੰ ਬੈਠੇ ਹੋਏ ਹੋਵੇ ਚਾਹੇ ਸੁੱਤਾ ਹੋਵੇ, ਉਹਨੂੰ ਜਾ ਕੇ ਜਗਾ ਦਿੰਦੇ, ਹੁਸ਼ਿਆਰ ਕਰ ਦਿੰਦੇ ਹੈ।
ਚਾਕਰ ਨਹਿੰਦਾ ਪਾਇਨ ਘਾਟ,
ਫਿਰ ਉਹ ਸਾਧ ਸਿੰਘ ਜਿਹੜੇ ਨੌਕਰ ਭੇਜਣੇ ਨੇ ਉਹਨੇ, ਇਹ ਨਹਿਦਾ ਨਾ ਦੁਆਬੇ ਚ ਨਹੁੰਦਰਿਆਂ ਨੂੰ ਕਹਿੰਦੇ, ਨਹਿਦਾ ਕਹਿੰਦੇ ਉਹਨੇ ਨਹਿਦਾ। ਸੋ ਚਾਕਰ ਨਹਿਦਾ ਪਾਇਨ ਘਾਓ, ਚਾਕਰਾਂ ਦੇ ਰੂਪੀ ਨਹੁੰਦਰਾਂ ਦਾ ਜ਼ਖਮ ਪਾਉਂਦਾ ਉਹ, ਨੌਕਰਾਂ ਨੂੰ ਜਿਹੜਾ ਭੇਜ ਕੇ ਉਹਦੀ ਮਾਰ ਕੁਟਾਈ ਕਰਨੀ ਹੈ, ਉਹਨੂੰ ਪਕੜ ਲੈਣਾ, ਕੈਦ ਕਰ ਲੈਣਾ, ਉਹਦਾ ਧਨ ਖੋਹ ਲੈਣਾ, ਇਹ ਨਹੁੰਦਰਾਂ ਦੇ ਨਾਲ ਜ਼ਖਮ ਪਾਉਂਦਾ ਹੈ, ਨੌਕਰਾਂ ਰੂਪੀ ਨਹੁੰਦਰਾਂ ਮਾਰ ਕੇ।
ਰਤ ਪਿੱਤ ਕੁੱਤੇ ਹੋ ਚੱਟ ਜਾ,
ਫਿਰ ਉਹ ਚੰਗਾ ਚੰਗਾ ਤਰਦਾ ਮਾਲ ਤਾਂ ਸ਼ੇਰ ਖਾ ਜਾਂਦਾ ਹੈ, ਤੇ ਜਿਹੜਾ ਬਾਕੀ ਰਤ ਲਹੂ ਹੁੰਦਾ ਵਿੱਚ ਨਿਕਲਿਆ ਹੋਇਆ ਜਾਂ ਪਿੱਤਾ ਹੁੰਦਾ, ਉਹ ਕੁੱਤੇ ਚੱਟ ਜਾਂਦੇ ਹੈ। ਇਸੇ ਪ੍ਰਕਾਰ ਜਿਹੜਾ ਤਰਦਾ ਤਰਦਾ ਮਾਲ ਹੈ ਉਹਦਾ ਰਾਜੇ ਖੋਹ ਲੈਂਦੇ ਹੈ, ਜਿਹੜਾ ਥੋੜਾ ਵਾ ਪਿੱਛੇ ਬਚਿਆ ਖੁਜਿਆ ਹੁੰਦਾ ਹੈ, ਉਹ ਸਾਧ ਸੰਗਤ ਜੀ ਕੁੱਤਿਆਂ ਦੀ ਨਿਆਈ, ਜਿਹੜੇ ਮੁਕੱਦਮੇ ਦਾਇਰ ਕਰਨ ਵਾਲੇ ਹੈ, ਜਿਹੜੇ ਪਾਤਸ਼ਾਹ ਨੂੰ ਚੁਗਲੀ ਕਰਕੇ ਉਹ ਧਨੀ ਦੇ ਧਨ ਨੂੰ ਖਵਾਉਣ ਵਾਲੇ ਹੈ, ਉਹਦੇ ਰੱਤ ਤੇ ਪਿੱਤਾ ਖੂਨ ਦੀ ਨਿਆਈ, ਜੋ ਕੋਈ 2 ਰੁਪਏ 4 ਰੁਪਏ ਜਾਂ 5 ਰੁਪਏ ਜਾਂ 100 ਰੁਪਇਆ ਜਾਂ 50 ਰੁਪਏ ਕੋਈ ਬਚਦੇ ਖੁਦਦੇ ਹੈ, ਉਹ ਰੱਤ ਜਿਵੇਂ ਖੂਨ ਚੱਟ ਜਾਂਦੇ ਕੁੱਤੇ ਜਾਂ ਪਿੱਤੇ ਨੂੰ ਖਾ ਜਾਂਦੇ ਹੈ, ਇਸ ਪ੍ਰਕਾਰ ਉਹ ਚੱਟ ਜਾਂਦੇ ਹਨ।
ਜਿੱਥੇ ਜੀਆਂ ਹੋਸੀ ਸਾ,
ਇਹਨਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਕੋਈ ਇਹਨਾਂ ਨੂੰ ਦੰਡ ਵੀ ਮਿਲੇਗਾ ਕਿ ਨਹੀਂ, ਤਾਂ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਜਿੱਥੇ ਜੀਆਂ ਹੋਸੀ ਸਾ,
ਜਿੱਥੇ ਵਾਹਿਗੁਰੂ ਦੀ ਦਰਗਾਹ ਚ ਇਹਨਾਂ ਜੀਆਂ ਦੀ ਸੰਭਾਲ ਹੋਵੇਗੀ ਕਰਮਾਂ ਦੀ,
ਨੱਕੀ ਵੱਡੀ ਲਾਇਤਵਾਰ,
ਜਿਹੜੇ ਲਾਇਤਵਾਰ ਚੁਗਲ ਹੈ ਉਹਨਾਂ ਨੂੰ ਨੱਕ ਵੱਢ ਕਰਕੇ ਉਹਨਾਂ ਦੇ ਤਾਹੀਂ ਇਸ ਪ੍ਰਕਾਰ ਨੱਕ ਵੱਢੇ ਜਾਣਗੇ, ਉਹਨੂੰ ਨਕਸ਼ੇ ਕੀਤੇ ਜਾਣਗੇ। ਰਾਜਿਆਂ ਦੀ ਬਾਤ ਭਾਈ ਗੁਰਦਾਸ ਸਾਹਿਬ ਨੂੰ ਕਿਹਾ ਹੈ, ਇਹੋ ਜਿਹੇ ਰਾਜੇ ਜਿਹੜੇ ਹਨ, ਜਿਹੜੀ ਅੱਗ ਹੈ ਨਰਕ ਦੀ, ਉਸ ਨੂੰ ਪਖਾਉਣ ਵਾਸਤੇ ਰਾਜਿਆਂ ਦੇ ਜਿਹੜੇ ਸਿਰ ਹੈ ਇਹ ਲੱਕੜਾਂ ਬਣਾ ਕੇ ਸਾਰੇ ਜਾਣਗੇ, ਜ਼ਾਲਮ ਬਾਦਸ਼ਾਹਾਂ ਦੇ ਇਹ ਡੰਡ ਦਿੱਤਾ ਜਾਏਗਾ ਉਹਨਾਂ ਨੂੰ। ਜਿਹੜੀ ਅੱਗ ਸਮੁੰਦਰ ਦੇ ਤਾਈਂ ਤਵਾ ਬਣ ਕੇ ਸਾਰੇ ਸਮੁੰਦਰ ਦੇ ਪਾਣੀ ਨੂੰ ਸੁਕਾਉਂਦੀ ਹੈ, ਉਹ ਬੂੰਦ ਹੀ ਨਹੀਂ ਸੁਕਾ ਕੇ ਨਾਸ਼ ਕਰੀ ਜਾਂਦੀ ਸਮੁੰਦਰ ਦੇ ਪਾਣੀ ਨੂੰ, ਉਹ ਅੱਗ ਇੰਨੀ ਤੇਜ਼, ਉਹ ਜ਼ਾਲਮ ਬਾਦਸ਼ਾਹਾਂ ਦੀ ਜਿਹੜੀਆਂ ਆਪਣੀ ਸਰੀਰ ਹੈ ਉਹਨਾਂ ਦੇ ਬਾਲਣ ਬਣਾ ਕੇ ਉਹ ਸਾੜੇ ਜਾਂਦੇ, ਡੰਡ ਦਿੱਤਾ ਜਾਂਦਾ ਹੈ।
ਨੱਕੀ ਵੱਡੀ ਲਾਇਤਵਾਰ,
ਇਹ ਲਾਇਤਵਾਰ ਚੁਗਲਵਾਨਾਂ ਚੁਗਲਾਂ ਦੇ ਨੱਕ ਵੱਡੇ ਜਾਣਗੇ, ਜਸ ਨਹੀਂ ਉਹਨਾਂ ਦਾ ਨਾਂ ਇਸ ਲੋਕ ਜਿਹਨਾਂ ਪ੍ਰਲੋਕ ਚ।
ਪੌੜੀ ਆਪ ਉਪਾਏ ਮੇਦਨੀ,
ਗੁਰਮੁਖ ਜਿਹੜੇ ਹਨ ਉਹ ਸਦਾ ਇੱਕ ਰਸ ਰਹਿੰਦੇ ਹਨ, ਉਹ ਜਾਣਦੇ ਕਿ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ,
ਆਪੇ ਕਰਦਾ ਸਾਰ,
ਆਪ ਹੀ ਸਾਰਿਆਂ ਦੀ ਸੰਭਾਲ ਕਰਦਾ ਚੰਗਿਆਂ ਬੰਦਿਆਂ ਦੀ।
ਭੈਵਨ ਭਰਮ ਨਾ ਕੱਟੀ ਹੈ,
ਜਿੰਨਾ ਚਿਰ ਪਰਮੇਸ਼ਰ ਦਾ ਭੈ ਅਦਬ ਨਹੀਂ ਸਾਡੇ ਹਿਰਦੇ ਚ ਆਉਂਦਾ, ਉਹਨਾਂ ਚ ਜਿਹੜਾ ਭਰਮ ਪਿਆ ਆ ਸਾਨੂੰ ਇਹ ਕੱਟਿਆ ਨਹੀਂ ਜਾਂਦਾ, ਮਿਟਦਾ ਨਹੀਂ ਹੈ। ਭੇਦ ਭਰਮ ਕਰਤੱਤ ਭਰਮ ਆਦਿਕ,
ਨਾਮ ਨਾ ਲੱਗਿਆ ਪਿਆ,
ਜਿੰਨਾ ਚਿਰ ਭਰਮ ਨਹੀਂ ਕੱਟਿਆ ਜਾਂਦਾ ਮਹਾਰਾਜ ਦੇ ਨਾਮ ਚ ਪਿਆਰ ਨਹੀਂ ਉਨਾ ਚਿਰ ਲੱਗਦਾ ਹੈ।
ਸਤਿਗੁਰ ਤੇ ਭਾਉ ਉਪਜੈ,
ਇਹ ਸਤਿਗੁਰੂ ਸਾਹਿਬ ਦੀ ਸੰਗਤ ਕਰਕੇ, ਜਨ ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ, ਪਹਿਲਾਂ ਭੈਵਨ ਘਾੜਤ ਕੱਚਨ ਕੱਚ ਭੈ ਪੈਦਾ ਹੁੰਦਾ ਹੈ ਮੌਤ ਦਾ, ਪਰਮੇਸ਼ਰ ਕੋਈ ਹਾਜ਼ਰ ਨਾਜ਼ਰ ਹੈ, ਸਦਾ ਸੁਣਦਾ ਵੇਖਦਾ ਹੈ, ਇਹ ਪਹਿਲਾ ਭੈ ਪੈਦਾ ਹੁੰਦਾ ਹੈ।
ਪਾਈਐ ਮੂਖ ਦੁਆਰ,
ਫਿਰ ਭੈ ਦੇ ਹੋਣੇ ਕਰਕੇ ਮਨ ਦੀ ਮੈਲ ਸਾਰੀ ਕੱਢੀ ਜਾਂਦੀ ਹੈ, ਨਿਕਲੀ ਜਾਂਦੀ ਹੈ। ਜਿਉਂ ਬਸੰਤ ਧਾਂਤ ਸ਼ੁੱਧ ਹੋਏ ਤੇ ਹਰ ਕਾ ਪੌ ਦੁਰਮਤ ਮੈਲ ਗੁਹਾਏ, ਫਿਰ ਮੁਕਤੀ ਦਾ ਦੁਆਰ ਬ੍ਰਹਮ ਗਿਆਨ ਪਾ ਲਈਦਾ ਹੈ।
ਭੈ ਤੇ ਸਹਿਜ ਪਾਈਐ,
ਭੈ ਧਾਰਨੇ ਕਰਕੇ ਸਹਿਜ ਗਿਆਨ ਪਾਈਦਾ ਹੈ।
ਮਿਲ ਜੋਤੀ ਜੋਤ ਅਪਾਰ,
ਗਿਆਨ ਐਸਾ ਪ੍ਰਾਪਤ ਹੁੰਦਾ, ਜੋਤੀ ਰੂਪ ਜੋ ਬ੍ਰਹਮ ਹੈ ਉਹਦੇ ਚ ਪਰਤਕ ਜੋਤ ਮਿਲ ਜਾਂਦੀ ਹੈ, ਅਪਾਰ ਦੀ ਪ੍ਰਾਪਤੀ ਹੋ ਜਾਂਦੀ, ਅਪਾਰ ਦਾ ਰੂਪ ਹੀ ਹੋ ਜਾਂਦਾ ਹੈ।
ਭੈ ਤੇ ਭੈ ਜਲ ਲੰਘੀਐ,
ਜੋ ਪਰਮੇਸ਼ਰ ਦਾ ਭੈ ਧਾਰਨਾ ਹੈ ਇਹਦੇ ਕਰਕੇ ਆਦਮੀ ਪਾਪ ਨਹੀਂ ਫੇਰ ਕਰਦਾ, ਇਹ ਭੈ ਜਲ ਸੰਸਾਰ ਸਮੁੰਦਰ ਤੋਂ ਲੰਘ ਜਾਈਦਾ ਹੈ। ਪਰਮੇਸ਼ਰ ਦਾ ਭੈ ਖੌਫ ਧਾਰਨੇ ਕਰਕੇ ਕਿ ਵਾਹਿਗੁਰੂ ਸਦਾ ਸੁਣਦਾ ਹੈ ਮਨਾ, ਜੇ ਤੂੰ ਸੰਕਲਪ ਭੈੜਾ ਉਠਾਵੇਂਗਾ ਤੇਰੇ ਉਹ ਕੀਤੇ ਫੇੜੇ ਕਾ ਦੁੱਖ ਸਹੇ ਜੀਓ, ਕੀਤੇ ਹੋਏ ਕਰਮ ਦਾ ਦੁੱਖ ਤੈਨੂੰ ਸਹਾਰਨਾ ਪਵੇਗਾ। ਇਸ ਪ੍ਰਕਾਰ ਭੈ ਧਾਰਨੇ ਕਰਕੇ ਭਉ ਬੇੜਾ ਜੀਵ ਚੜਾਊ, ਜਿਹੜਾ ਭੈ ਧਾਰਨਾ ਇੱਕ ਜਹਾਜ਼ ਹੈ, ਜੀਵ ਨੂੰ ਚੜਾਊ ਬਣਾ ਕੇ ਭੌਜਨ ਸੰਸਾਰ ਸਮੁੰਦਰ ਦੇ ਭੈ ਤੋਂ ਰੂਪੀ ਜਲ ਤੋਂ ਲੰਘ ਜਾਈਦਾ, ਪਾਰ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਈਦਾ।
ਗੁਰਮਤੀ ਵਿਚਾਰ,
ਪਰ ਗੁਰਮਤ ਦੁਆਰਾ ਜੇ ਵਿਚਾਰ ਪ੍ਰਾਪਤ ਹੋਵੇ ਹਿਰਦੇ ਵਿੱਚ,
ਭੈ ਤੇ ਨਿਰਭਉ ਪਾਈਐ,
ਜਦੋਂ ਪਰਮੇਸ਼ਰ ਦਾ ਜਿਨ੍ਹਾਂ ਭਾਉ ਤੋਂ ਨਾ ਭਾਉ, ਜਿਨ੍ਹਾਂ ਨੂੰ ਪਰਮੇਸ਼ਰ ਦਾ ਭੈ, ਉਹਨਾਂ ਨੂੰ ਕਾਮ ਕ੍ਰੋਧ ਦਾ ਭੈ ਨਹੀਂ, ਉਹਨਾਂ ਨੂੰ ਵਿਕਾਰਾਂ ਦਾ ਭੈ ਨਹੀਂ, ਜਮਾਂ ਦਾ ਭੈ ਨਹੀਂ, ਇਉਂ ਪਰਮੇਸ਼ਰ ਦਾ ਭੈ ਧਾਰਨੇ ਕਰਕੇ ਅਦਬ ਰੱਖਣੇ ਕਰਕੇ
ਨਿਰਭਉ ਪਾਈ,
ਨਿਰਭਉ ਸਰੂਪ ਨੂੰ ਪਾ ਲਈਦਾ ਹੈ।
ਜਿਸ ਦਾ ਅੰਤ ਨਾ ਪਾਰਾ,
ਜਿਸ ਵਾਹਿਗੁਰੂ ਦਾ ਅੰਤ ਔਰ ਪਾਰ ਲੋਕ ਪ੍ਰਲੋਕ ਕਰਕੇ ਪਾਇਆ ਨਹੀਂ ਜਾ ਸਕਦਾ, ਬੇਅੰਤ ਹੈ।
ਮਨਮੁਖ ਭੈ ਕੀ ਸਾਰ ਨਾ ਜਾਣ,
ਜਿਹੜੇ ਮਨਮੁਖ ਲੋਕ ਕਹਿੰਦੇ ਲੈ ਡਰ ਦਾ ਕੀ ਧਾਰਨਾ ਹੈ, ਪਰਮੇਸ਼ਰ ਦੇ ਭੈ ਦੀ ਖਬਰ ਹੀ ਨਹੀਂ ਜਾਣਦੇ ਹਨ, ਮਾਰੇ ਨੂੰ ਹਾਜ਼ਰ ਨਾਜ਼ਰ ਨਹੀਂ ਸਮਝ ਸਕਦੇ।
ਤ੍ਰਿਸ਼ਨਾ ਜਲ ਤੇ ਕਰਹਿ ਪੁਕਾਰ,
ਉਹਦਾ ਭਾਈ ਤ੍ਰਿਸ਼ਨਾ ਚ ਰਸਾਂ ਕਸਾਂ ਦੀ ਚ ਭੋਗਾਂ ਦੀ ਜਲਦੇ ਹੋਏ ਪੁਕਾਰ ਫਰਿਆਦਾਂ ਕਰਦੇ ਰਹਿੰਦੇ ਹੈ।
ਨਾਨਕ ਨਾਵੈ ਹੀ ਤੇ ਸੁਖ ਪਾਇਆ,
ਸਤਿਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਕਰਕੇ ਸੁਖ ਨੂੰ ਜਿਸ ਕਿਸ ਨੂੰ ਪਾਇਆ ਹੈ।
ਗੁਰਮਤੀ ਔਰ ਧਾਰ,
ਪਰ ਨਾਮ ਵੀ ਗੁਰਮਤ ਦੁਆਰਾ ਜਿਹੜੇ ਹਿਰਦੇ ਚ ਵਸਾਉਂਦੇ ਹਨ।
ਸਲੋਕ ਮਹੱਲਾ ਪਹਿਲਾ, ਰੂਪੈ ਕੰਮ ਦੋਸਤੀ,
ਸਾਧ ਸੰਗਤ ਜੀ ਇਹ ਜਿਹੜੀਆਂ ਦੁਨੀਆ ਦੀਆਂ ਮੁਹੱਬਤਾਂ ਇਹ ਨਾਸ਼ਵੰਤੀ ਹੈ, ਫਰਮਾਉਂਦੇ ਹਨ।
ਰੂਪੈ ਕੰਮ ਦੋਸਤੀ,
ਕਾਮੀ ਪੁਰਖਾਂ ਦੀ ਰੂਪ ਨਾਲ ਦੋਸਤੀ ਹੈ, ਜਿੱਥੇ ਚੰਗਾ ਰੂਪ ਹੋਵੇ ਉਸੇ ਪਾਸੇ ਉਹਨਾਂ ਦੀ ਉਲਟ ਉਲਟ ਕੇ ਅੱਖ ਜਾਂਦੀ ਹੈ।
ਭੁੱਖੈ ਸਾਧੈ ਗੰਢ,
ਅਤੇ ਭੁੱਖਿਆਂ ਆਦਮੀਆਂ ਦਾ ਸਵਾਦ ਵਾਲਾ ਭੋਜਨ ਮਿਲੇ ਇਸੇ ਨਾਲ ਗੰਢ ਪ੍ਰੇਮ ਹੈ।
ਲੱਭੈ ਮਾਲੈ ਕੁਲ ਮਿਲ ਮਿਚਲ,
ਅਤੇ ਲੱਭੀ ਆਦਮੀ ਦਾ ਮਾਲ ਦੇ ਨਾਲ ਹੀ ਪ੍ਰੇਮ ਹੈ, ਮਾਲ ਮਿਚਲ ਮਿਲ ਜਾਵੇ ਜੇ ਪ੍ਰਸੰਨ ਹੁੰਦੇ ਹੈ।
ਉਗੈ ਉਂਗੈ ਸੌੜ ਪਲੰਘ,
ਅਤੇ ਉਂਗ ਨੀਂਦ ਜੀ ਨੂੰ ਆਉਂਦੀ ਹੈ, ਉਹਨੂੰ ਸੌੜ ਪੀੜਾ ਭਾਵੇਂ ਪਲੰਘ ਮਿਲ ਜਾਵੇ ਉਹਦੇ ਚ ਖੁਸ਼ ਹੁੰਦੇ ਹੈ, ਪਰ ਸੌੜ ਨਾ ਹੋ ਪਚਾਦੇ ਅੱਜ ਵਿਛਾਈ ਦਾ ਨਾਮ ਹੈ, ਵਿਛਾਈ ਹੋਵੇ ਪਲੰਘ ਦੀ ਜਿਸ ਵਿੱਚ ਵਿਛਿਆ ਹੋਵੇ ਪਲੰਘ, ਉਹ ਉਂਗ ਨੀਂਦ ਵਾਲਾ ਪਲੰਘ ਦੇ ਨਾਲ ਪ੍ਰੇਮ ਕਰਦਾ ਹੈ।
ਭੌਂਕੈ ਕੂਪ ਖੁਆਰ ਹੋ,
ਅਤੇ ਜੇ ਕਰਕੇ ਕਾਮੀ ਆਦਮੀ ਦੇ ਤਾਈ ਰੂਪ ਵਾਲਾ ਪਦਾਰਥ ਨਾ ਮਿਲੇ ਤਾਂ ਭੌਂਕਦਾ ਰਹਿੰਦਾ, ਬਕਵਾਸ ਕਰਦਾ ਰਹਿੰਦਾ ਹੈ।
ਭੁੱਖੈ ਸਾਧੈ ਗੰਢ,
ਅਤੇ ਭੁੱਖ ਦਾ ਸਵਾਦ ਵਾਲੀ ਚੀਜ਼ ਨਾਲ ਗੰਢ ਪ੍ਰੇਮ ਹੈ, ਜੇ ਤਾਂ ਪਦਾਰਥ ਮਿਲ ਜੇ ਤੇ ਤਾਂ ਸਾਧ ਸੰਗਤ ਜੀ ਪ੍ਰਸੰਨ ਹੁੰਦਾ, ਰੋਟੀ ਅੱਜ ਕੇ ਖਾਣ ਨੂੰ ਮਿਲ ਜੇ, ਨਹੀਂ ਤਾਂ ਕੋਪ ਗੁੱਸੇ ਹੋ ਕੇ ਸਰਾਫ ਦਿੰਦਾ, ਕਹਿੰਦੇ ਇਹਨੂੰ ਕਾਹਨੂੰ ਘਰ ਵਸਾਇਆ ਸੀ ਜੇ ਰੋਟੀ ਵੀ ਨਹੀਂ ਖਾਣ ਨੂੰ ਦਿੱਤੀ।
ਲੱਭੈ ਮਾਲੈ ਕੁਲ ਮਿਲ ਮਿਚਲ,
ਅਤੇ ਲੱਭੀ ਆਦਮੀ ਦੀ ਮਾਲ ਦੇ ਨਾਲ ਪ੍ਰੀਤ ਹੈ, ਜੇ ਤਾਂ ਮਿਲ ਜਾਵੇ ਤਾਂ ਪ੍ਰਸੰਨ ਹੁੰਦਾ ਹੈ, ਤੇ ਨਹੀਂ ਖੁਆਰ ਹੋਏ ਖਰਾਬ ਹੁੰਦਾ ਹੈ।
ਫੱਕੜ ਪਿੱਟੇ ਅੰਧ,
ਅਤੇ ਜਿਹੜਾ ਜਿਹਨੂੰ ਪਲੰਘ ਨਾ ਮਿਲੇ ਪਸਾਉਣ ਨੂੰ, ਉਹ ਫੱਕੜ ਖੁਆਰ ਦਾਈਆਂ ਨੂੰ ਅੰਧਾ ਆਦਮੀ ਪਿੱਟਦਾ ਰਹਿੰਦਾ ਹੈ, ਕਦੇ ਕੋਈ ਭੈੜੇ ਸੰਕਲਪ ਉਠਾਉਂਦਾ, ਕਦੇ ਕੋਈ ਭੈੜੇ ਸੰਕਲਪ ਉਠਾਉਂਦਾ, ਇਹੀ ਹਾਲਤ ਹੈ ਇਹਨਾਂ ਦੁਨੀਆਂ ਦੇ ਲੋਕਾਂ ਦੀ। ਇੱਕ ਕੁਲ ਮਿਲ ਮਿਚਲ, ਰੂਪ ਜੇ ਮਿਲ ਜਾਵੇ ਕਾਮੀ ਨੂੰ ਤਾਂ ਘੁਲਦਾ ਹੈ, ਮਿਲ ਕਰਕੇ ਉਹ ਭੋਗਾਂ ਚ ਲੱਗਾ ਰਹਿੰਦਾ ਹੈ, ਅਤੇ ਜੇ ਕਰਕੇ ਭੁੱਖੇ ਨੂੰ ਸਵਾਦ ਵਾਲਾ ਭੋਜਨ ਮਿਲ ਜਾਵੇ ਤਾਂ ਉਹ ਮਿਚਲ ਪ੍ਰਸੰਨ ਹੁੰਦਾ ਹੈ, ਕੁਲ ਮਿਲ ਮਿਲ ਕੇ ਪ੍ਰਸੰਨ ਹੁੰਦਾ ਹੈ, ਤੇ ਜੇ ਕਰਕੇ ਲੱਭ ਵਾਲੇ ਨੂੰ ਮਾਲ ਮਿਲ ਜੇ, ਮਿਚਲ ਨਾ ਮਿਲ ਜੇ ਤਾਂ ਉਹ ਪ੍ਰਸੰਨ ਹੁੰਦਾ ਹੈ, ਨਹੀਂ ਤਾਂ ਫੱਕੜਦਾ ਇਹਨੂੰ ਅੰਧਾ ਗਿਆ ਨੀ ਪਿੜਦਾ ਫਿਰਦਾ ਹੈ।
ਚੁੱਪੈ ਚੰਗਾ ਨਾਨਕਾ,
ਇਹਨਾਂ ਦੀਆਂ ਮੁਹੱਬਤਾਂ ਨਾਲੋਂ ਚੁੱਪ ਹੀ ਚੰਗੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ,
ਬਿਨ ਨਾਵੈ ਮੂੰਹ ਗੰਧ,
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਮੂੰਹ ਚ ਉਹਨਾਂ ਨੂੰ ਦੁਰਗੰਧ ਹੀ ਆਉਂਦੀ ਹੈ। ਵਿਸ਼ਿਆਂ ਦੀ ਕਿਸੇ ਦੀ ਨਿੰਦਿਆ ਕਰਦੇ ਹੈ, ਚੁਗਲੀਆਂ ਕਰਦੇ ਹੈ, ਉਹਨੂੰ ਲਾਭ ਕੋਈ ਨਹੀਂ ਹੈ। ਇਸੇ ਪ੍ਰਕਾਰ ਇਹਨੂੰ ਅਨਵੇਂ ਵੀ ਇਵੇਂ ਰੁਪਏ ਕੰਮ ਹੈ, ਦੋਸਤੀ ਤੇ ਜੇ ਤਾਂ ਪ੍ਰਾਪਤ ਹੋ ਜੇ ਤਾਂ ਮਿਲ ਜਾਵੇ ਤਾਂ ਪ੍ਰਸੰਨ ਹੁੰਦਾ, ਨਹੀਂ ਤਾਂ ਭੌਂਕਦਾ ਰਹਿੰਦਾ ਕੰਮ ਹੀ ਆਦਮੀ। ਅਤੇ ਇਸੇ ਪ੍ਰਕਾਰ ਭੁੱਖੇ ਦਾ ਸਵਾਦ ਨਾਲ ਪ੍ਰੇਮ ਹੈ, ਜੇ ਮਿਲ ਜਾਵੇ ਤਾਂ ਪ੍ਰਸੰਨ ਹੁੰਦਾ, ਨਹੀਂ ਤਾਂ ਕੋਪ ਹੋ ਕੇ ਸ਼ਰਾਫ ਦੇਣ ਤੱਕ ਜਾਂਦਾ ਰਹਿੰਦਾ। ਅਤੇ ਭੁੱਖੇ ਇਸੇ ਪ੍ਰਕਾਰ ਲੱਭੀ ਦਾ ਮਾਲ ਨਾਲ ਪ੍ਰੇਮ ਹੈ, ਜੇ ਤਾਂ ਮਿਚਲ ਮਿਲ ਜਾਵੇ ਤਾਂ ਪ੍ਰਸੰਨ ਹੁੰਦਾ, ਨਹੀਂ ਤਾਂ ਖੁਆਰ ਹੁੰਦਾ ਪਦਾਰਥ ਦੇ ਵਾਸਤੇ। ਅਤੇ ਜੇ ਕਰਕੇ ਅਣੀਂਦੇ ਵਾਲੇ ਨੂੰ ਪਲੰਘ ਵਿਛਾਈ ਮਿਲ ਜੇ ਤਾਂ ਪ੍ਰਸੰਨ ਹੁੰਦਾ ਹੈ, ਨਹੀਂ ਤਾਂ ਫੱਕੜ ਪਿੱਟੇ ਅੰਦਰ ਖੁਆਰੀ ਨੂੰ ਪਿੜਦਾ ਰਹਿੰਦਾ ਗਿਆਨੀ।
ਚੁੱਪੈ ਚੰਗਾ ਨਾਨਕਾ,
ਇਹੋ ਜਿਹੀਆਂ ਪਦਾਰਥਾਂ ਦੀ ਮੁਹੱਬਤ ਨਾਲੋਂ ਚੁੱਪ ਹੀ ਚੰਗੀ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ,
ਬਿਨ ਨਾਵੈ ਮੂੰਹ ਗੰਧ,
ਨਾਮ ਤੋਂ ਬਿਨਾਂ ਤਾਂ ਵਿਸ਼ਿਆਂ ਦੀ ਦੁਰਗੰਧੀ ਮੂੰਹ ਚੋਂ ਨਿਕਲਦੀ ਹੈ। ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਸਾਰਿਓ ਨਾਉ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਉ।
ਮਹੱਲਾ ਪਹਿਲਾ, ਰਾਜ ਮਾਲ ਰੂਪ ਜਾਤ।
ਸਾਧ ਸੰਗਤ ਜੀ, ਪੰਜ ਠੱਗ ਚਿੰਬੜੇ ਹੋਏ ਆ ਸਾਰਿਆਂ ਜੀਆਂ ਦੇ ਤਾਈ। ਇੱਕ ਤਾਂ ਰਾਜ ਦੀ ਪ੍ਰਾਪਤੀ ਦੀ ਜਿਹੜੀ ਇੱਛਾ ਹੈ ਜੀਆਂ ਦੇ ਅੰਦਰ, ਰਾਜ
ਮਾਲ
ਅਤੇ ਮਾਲ ਪਦਾਰਥਾਂ ਦੀ, ਹਾਥੀ ਘੋੜੇ ਆਦਿਕਾਂ ਦੀ ਇੱਛਾ ਜਿਹੜੀ ਹੈ,
ਰੂਪ ਜਾਤ
ਅਤੇ ਸੋਹਣਾ ਰੂਪ ਬਣਾਉਣ ਦੀ ਪਾਊਡਰ ਮਾਲ ਮਾਲ ਕੇ ਜਿਹੜੀ ਇੱਛਾ ਬਣੀ ਰਹਿੰਦੀ ਹੈ, ਤੇ ਚੰਗੀ ਜਾਤ ਦਾ ਮਾਨ ਜਿਹੜਾ ਬਣਿਆ ਰਹਿੰਦਾ ਹੈ,
ਜੋਵਨ ਪੰਜੇ ਠੱਗ
ਅਤੇ ਜਵਾਨ ਅਵਸਥਾ ਹੈ ਜਿਹੜੀ, ਇਹ ਪੰਜੇ ਠੱਗ ਚਿੰਬੜੇ ਹੋਏ ਆ ਸਾਰਿਆਂ ਜੀਆਂ ਦੇ ਤਾਈ।
ਇੰਨੀ ਠੱਗੀ ਜੱਗ ਠੱਗਿਆ,
ਇਹਨਾਂ ਪੰਜਾਂ ਠੱਗਾਂ, ਕੋਈ ਕਹਿੰਦਾ ਮੇਰਾ ਰਾਜ ਹੈ, ਕੋਈ ਕਹਿੰਦਾ ਮੇਰਾ ਸਰੂਪ ਹੈ, ਅਤੇ ਕੋਈ ਕਹਿੰਦਾ ਮੇਰੀ ਉੱਤਮ ਜਾਤ ਹੈ, ਕੋਈ ਕਹਿੰਦਾ ਮੈਂ ਜਵਾਨ ਹਾਂ। ਇਸ ਪ੍ਰਕਾਰ ਰੂਪ ਜਾਤ ਮਾਲ ਮੇਰੇ ਕੋਲੇ ਹੈ, ਇਹਨਾਂ ਪੰਜਾਂ ਠੱਗਾਂ ਨੇ ਸਾਰੇ ਜਗਤ ਨੂੰ ਠੱਗ ਲਿਆ ਹੈ।
ਇੰਨੀ ਠੱਗੀ ਜਗ ਠੱਗਿਆ, ਕਿਨੇ ਨਾ ਰੱਖੀ ਲੱਜ,
ਇਹਨਾਂ ਠੱਗਾਂ ਨੇ ਸਾਰੇ ਜਗਤ ਨੂੰ ਜੀਆਂ ਨੂੰ ਠੱਗ ਲਿਆ ਹੈ। ਰਾਜ ਨੇ, ਮਾਲ ਨੇ, ਰੂਪ ਨੇ, ਜਾਤ ਨੇ ਤੇ ਜਵਾਨੀ ਨੇ, ਕਿਸੇ ਦੀ ਵੀ ਲੱਜਿਆ ਰਹਿਣ ਨਹੀਂ ਦਿੱਤੀ, ਇਹਨਾਂ ਚ ਫਸਿਆ ਨੇ। ਕਿਸੇ ਨੇ ਆਪਦੀ ਲੱਜ ਨੂੰ ਸੌ ਗੁਣਾ ਦੇ ਸਹਿਤ ਰੱਖਣਾ ਨਹੀਂ ਕੀਤਾ ਹੈ।
ਇਹਨਾਂ ਠੱਗਣ ਠੱਗ ਸੇ,
ਇਹਨਾਂ ਠੱਗਾਂ ਨੂੰ ਉਹ ਠੱਗਣ ਵਾਲੇ ਠੱਗ ਹਨ,
ਜੇ ਗੁਰ ਕੀ ਪੈਰੀ ਪਾ,
ਜਿਹੜੇ ਸਤਿਗੁਰਾਂ ਦੇ ਚਰਨੀ ਪੈ ਜਾਂਦੇ, ਇਹ ਠੱਗ ਹੈ ਨਾ ਜੀਵਨ ਨੂੰ ਠੱਗਣ ਵਾਲੇ ਪੰਜੇ, ਉਹ ਇਹਨਾਂ ਠੱਗਾਂ ਨੂੰ ਠੱਗਣ ਵਾਲੇ ਇਹਨੂੰ ਵੱਡੇ ਬਲੀ ਹੋ ਜਾਂਦੇ ਹਨ। ਉਹ
ਨਾਨਕ ਕਰਮਾ ਬਾਹਰ,
ਜਿਹਨਾਂ ਨੇ ਗੁਰੂ ਸਾਹਿਬ ਦੇ ਚਰਨੀ ਪੈਣ ਰੂਪ ਕਮਾਈ ਨਹੀਂ ਕੀਤੀ, ਨਿਸਕਾਮ ਕਰਮਾਂ ਤੋਂ ਬਗੈਰ ਹਨ, ਜਿਹੜੇ ਗੁਰਾਂ ਦੀ ਕਿਰਪਾ ਤੋਂ ਬਗੈਰ ਹੈ, ਜੋ ਸਤਿਗੁਰੂ ਜੀ ਫਰਮਾਉਂਦੇ ਹਨ,
ਹੋਰ ਕਿਤੇ ਮੁੱਠੇ ਜਾ,
ਹੋਰ ਕਿਤੇ ਕੋਈ ਰਾਜ ਵਿੱਚ, ਕੋਈ ਮਾਲ ਵਿੱਚ, ਕੋਈ ਰੂਪ ਚ, ਕੋਈ ਜਾਤੀ ਚ, ਕੋਈ ਜਵਾਨੀ ਚ, ਕਿਤਨੇ ਮੁੱਠੇ ਲੁੱਟੇ ਜਾ ਰਹੇ ਹਨ ਇਹਨਾਂ ਪੰਜਾਂ ਠੱਗਾਂ ਚ।
ਪੌੜੀ ਪੜਿਆ ਲੇਖੇਦਾਰ,
ਜਿਹੜਾ ਪੜਿਆ ਵਿਦਵਾਨ ਆਪਣੇ ਆਪ ਨੂੰ ਕਹਾਉਂਦਾ ਹੈ, ਤੇ ਕਰਦਾ ਪਾਪ ਬੁਰਿਆਈਆਂ, ਭੈੜੇ ਕੰਮ ਨਹੀਂ ਛੁੱਟਦੇ, ਸ਼ਰਾਬ ਨਹੀਂ ਛੁੱਟੀ, ਮਾਸ ਨਹੀਂ ਛੁੱਟਿਆ, ਕੁਸੰਗਤ ਨਹੀਂ ਛੁੱਟੀ, ਇਸ ਪ੍ਰਕਾਰ ਪੜਿਆ ਹੋਇਆ ਆਪਣੇ ਆਪ ਨੂੰ ਕਹੇ ਕਿ ਮੈਂ ਛੁੱਟ ਜਾਊਂਗਾ, ਮੈਂ ਪੜਿਆ ਹੋਇਆ। ਜਿਹੜਾ ਸਾਧ ਸੰਗੀ ਕਾਨੂੰਨ ਦਾ ਵਾਕਫ ਹੋਵੇ, ਜੇ ਉਹ ਗਲਤੀ ਕਰੇ ਦੂਣੀ ਸਜ਼ਾ ਉਹਨੂੰ ਹੁੰਦੀ ਹੈ। ਇਸੇ ਪ੍ਰਕਾਰ ਪੜਿਆ ਹੋਇਆ ਜਿਹੜਾ ਆਦਮੀ ਐਬ ਨਾ ਛੱਡੇ, ਔਗਣ ਨਾ ਛੱਡੇ, ਸਭ ਕੁਝ ਸਮਝ ਕੇ ਪੜ੍ਹ ਕੇ ਵੇਦ ਸ਼ਾਸਤਰਾਂ ਨੂੰ, ਫਿਰ ਵੀ ਉਹ ਫਿਰ ਲੇਖਾ ਦੇਣ ਵਾਲਾ ਹੀ ਬਣਿਆ ਰਹਿੰਦਾ ਹੈ, ਉਹਨੂੰ ਹਿਸਾਬ ਦੇਣਾ ਹੀ ਪੈਂਦਾ ਦਰਗਾਹ ਵਿੱਚ।
ਲੇਖਾ ਮੰਗੀ ਹੈ,
ਹਿਸਾਬ ਕਿਤਾਬ ਮੰਗਿਆ ਜਾਂਦਾ ਧਰਮਰਾਜ ਨੂੰ ਵੀ, ਅਨਪੜ੍ਹ ਨਾ ਸਮਝੋ, ਉਹ ਵੀ ਲਿਖ ਰਤੀਓ ਮਾਸਾ ਤੋਲ ਕਢਾਵਣੇ, ਚੰਗਾ ਲੇਖਾ ਮੰਗਣ ਵਾਲਾ ਪੜ੍ਹਿਆ ਲਿਖਿਆ ਸਮਝੋ।
ਬਿਨ ਨਾਵੈ ਕੂੜਿਆਰ,
ਜਿਹੜਾ ਨਾਮ ਤੋਂ ਬਿਨਾਂ ਕੂੜਿਆਰ ਝੂਠ ਦੀ ਪ੍ਰਾਪਤੀ ਵਾਲਾ ਪੁਰਖ,
ਔਖਾ ਤੰਗੀ ਹੈ,
ਉਹਨਾਂ ਨੂੰ ਤੰਗੀ ਹੈ ਤੰਗ ਕਰਕੇ ਨਾ ਪੁੱਠੇ ਲੁਕਾ ਲੁਕਾ ਕੇ ਔਖਾ ਕੀਤਾ ਜਾਂਦਾ ਹੈ। ਤੰਗੀ ਹੈ ਤੰਗਸੀ ਦੇ ਨਾਲ ਉਹਨਾਂ ਨੂੰ ਔਖਾ ਕੀਤਾ ਜਾਂਦਾ, ਤੰਗੀ ਵਾਲੀਆਂ ਸਜਾਵਾਂ ਦੇ ਦੇ ਕੇ ਉਸ ਦੇ ਤਾਈਂ ਔਖਾ ਕੀਤਾ ਜਾਂਦਾ ਹੈ।
ਔਘਟ ਰੁੱਧੇ ਰਾਹ,
ਅੰਤ ਦਾ ਜਦੋਂ ਵੇਲਾ ਆਉਂਦਾ ਹੈ, ਔਖੀ ਘੜੀ ਆਉਂਦੀ ਹੈ ਜਦੋਂ ਅੰਤ ਦੇ ਵੇਲੇ ਦੀ, ਉਦੋਂ ਸਾਰੇ ਰਾਹ ਇੰਦਰੀਆਂ ਦੇ ਰੁਕ ਜਾਂਦੇ ਹਨ,
ਗਲੀਆਂ ਰੁਕੀਆਂ,
ਇੰਦਰੀਆਂ ਰੂਪੀ ਗਲੀਆਂ ਰੁਕ ਜਾਂਦੀਆਂ ਸਾਰੇ ਰਾਹ। ਉਸ ਵੇਲੇ ਖਾਣ ਦੇ, ਪੀਣ ਦੇ, ਬੋਲਣ ਦੇ, ਸੁਣਨ ਦੇ ਜ਼ਬਾਨ ਠਾਕੀ ਜਾਂਦੀ ਹੈ, ਸਾਰੇ ਰਾਹ ਜਿਹੜੇ ਆ ਗਲੀਆਂ ਇੰਦਰੀਆਂ ਵੀ ਰੋਕੀਆਂ ਜਾਂਦੀਆਂ, ਬਿਰਤੀਆਂ ਵੀ ਰੁਕ ਜਾਂਦੀਆਂ, ਸਾਨ ਮਾਰੇ ਜਾਂਦੇ ਹਨ ਉਸ ਵਕਤ।
ਸੱਚਾ ਬੇਪਰਵਾਹ,
ਉਹ ਮੇਰਾ ਵਾਹਿਗੁਰੂ ਸੱਚਾ ਹੈ ਤੇ ਬੇਪਰਵਾਹ ਬੇਖਾਸ਼ ਹੈ ਉਹ ਤਾਂ
ਸ਼ਬਦ ਸੰਤੋਖੀਆਂ।
ਜੇ ਕਰਕੇ ਗੁਰੂ ਸਾਹਿਬ ਦੇ ਸ਼ਬਦ ਨਾਲ ਪਹਿਲਾਂ ਇੰਦਰੀਆਂ ਨੂੰ ਸੰਤੋਖ ਦੇ ਲਵੇ, ਅੱਖਾਂ ਨਾਲ ਬਗਾਨਾ ਰੂਪ ਨਹੀਂ ਵੇਖਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਕੰਨਾਂ ਨਾਲ ਪਰਾਈ ਨਿੰਦਿਆ ਨਹੀਂ ਸੁਣਨੀ, ਹੱਥਾਂ ਨਾਲ ਭੈੜੇ ਚੋਰੀ ਯਾਰੀ ਦੇ ਕੰਮ ਨਹੀਂ ਕਰਨੇ, ਅਤੇ ਪੈਰਾਂ ਨਾਲ ਕੁਸੰਗ ਚ ਨਹੀਂ ਜਾਣਾ, ਜਵਾਨ ਨਾਲ ਝੂਠ ਨਹੀਂ ਬੋਲਣਾ। ਜੇ ਉਹ ਸ਼ਬਦ ਕਰਕੇ ਸੰਤੋਖ ਆ ਜੇ ਨਾ, ਫੇਰ ਤਾਂ ਇਹ ਨਿਆਂ ਦੀ ਗੱਲ ਹੈ, ਇਹ ਸਫਲੇ ਹੋ ਜਾਂਦੇ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਉ, ਇਉਂ ਸਤਿਗੁਰ ਸੇਤੀ ਰੱਤਿਆਂ ਦਰਗੇ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਧੇ, ਜਗ ਮੈਂ ਉਤੋਂ ਕੱਢ ਕੇ ਬਿਰਲੇ ਕੇ
ਸੱਚਾ ਵੇ ਪਰਵਾਹ।
ਉਹ ਪਰਮੇਸ਼ਰ ਸੱਚਾ ਵੇ ਪ੍ਰਵਾਹ ਹੈ,
ਸ਼ਬਦ ਸੰਤੋਖੀਆਂ,
ਜਿਨ੍ਹਾਂ ਨੇ ਸਾਰੀਆਂ ਬਿਰਤੀਆਂ ਇੰਦਰੀਆਂ ਸ਼ਬਦ ਕਰਕੇ ਸੰਤੋਖ ਦੇ ਸਹਿਤ ਕਰ ਲਈਆਂ, ਸੰਤੁਸ਼ਟ ਕਰ ਲਈਆਂ, ਉਹ ਬਖਸ਼ੇ ਜਾਣਗੇ।
ਗਹਿਰ ਗੰਭੀਰ ਅਥਾਹ,
ਉਹ ਗਹਿਰ ਨਿਰਹਲ ਹੈ ਪਰਮੇਸ਼ਰ, ਗੰਭੀਰ ਡੂੰਘਾ ਹੈ ਉਹਦੇ ਗੁਣ, ਬੇਅੰਤ ਸਮੁੰਦਰ ਦੀ ਨਿਆਈ
ਹਾਥ ਨਾ ਲੱਭੇ,
ਉਸ ਦੀ ਥਾਂ ਨਹੀਂ ਗੁਣਾਂ ਦੀ ਕਿਸੇ ਪ੍ਰਕਾਰ ਲੱਭ ਸਕਦੀ। ਉਸ ਪਰਮੇਸ਼ਰ ਦੀ ਬੇਪਰਵਾਹ ਹੈ, ਕਿਸੇ ਵਿਚਾਰ ਰੂਪੀ ਹਾਸ ਦੇ ਨਾਲ ਜਾਣਿਆ ਨਹੀਂ ਜਾ ਸਕਦਾ, ਕਿਸੇ ਵੇਦ ਸ਼ਾਸਤਰ ਸਿਮਰਤੀ ਦੇ ਨਾਲ ਉਹਦਾ ਸਿਰਾ ਅੰਤ ਥਾਂ ਨਹੀਂ ਜਾਣਿਆ ਜਾ ਸਕਦਾ, ਥੱਲਾ ਨਹੀਂ ਦੇਖਿਆ ਜਾ ਸਕਦਾ।
ਮੋਹੇ ਮੋਹੇ ਚੋਟਾ ਖਾਓ,
ਜਿਹੜਾ ਆਦਮੀ ਔਗਣ ਕਰਦਾ ਉਹ ਮੂੰਹ ਤੇ ਚੋਟਾਂ ਖਾਵੇਗਾ, ਮੋਹ ਦੇ ਮੋਹੇ ਹੋਏ ਜਿਹੜੇ ਹੈ ਉਹ ਜਮਾਂ ਦੀਆਂ ਚੋਟਾਂ ਖਾਣਗੇ। ਇੱਥੇ ਦੁਨੀਆ ਦੀਆਂ ਤਰਕਾਂ ਰੂਪੀ ਚੋਟਾਂ ਖਾਂਦੇ ਹਨ,
ਬਿਨ ਗੁਰ ਕੋਈ ਨਾ ਛੁੱਟ ਸੀ,
ਬਿਨਾਂ ਗੁਰੂ ਸਾਹਿਬ ਦੀ ਸੰਗਤ ਕਰੀ ਤੋਂ, ਬਿਨਾਂ ਸ਼ਰਨ ਪਏ ਤੋਂ ਬਗੈਰ ਕੋਈ ਵੀ ਮੁਕਤ ਨਹੀਂ ਹੋ ਸਕੇਗਾ, ਛੁੱਟ ਨਹੀਂ ਸਕੇਗਾ।
ਪਤ ਸੇਤੀ ਘਰ ਜਾਓ,
ਹੇ ਭਾਈ ਜੇ ਗੁਰੂ ਸਾਹਿਬ ਦੀ ਸ਼ਰਨ ਪੈ ਜਾਵਾਂਗੇ, ਇੱਜ਼ਤ ਦੇ ਸਹਿਤ ਪਰਲੋਕ ਰੂਪੀ ਘਰ ਚ ਜਾਣਾ ਕਰੋ,
ਨਾਮ ਵਿਖਾਣੀ ਹੈ।
ਜੇ ਮਹਾਰਾਜ ਦੇ ਨਾਮ ਦਾ ਕਸਨ ਕਰੀਏ, ਇੱਜ਼ਤ ਨਾਲ ਜਾਓਗੇ, ਫੇਰ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ।
ਹੁਕਮੀ ਸਾਹ ਗਿਰਾ,
ਇਹ ਜਿਹੜੇ ਸਵਾਸ ਨਾ ਆਪਾਂ ਲੈਂਦੇ, ਇਹ ਉਹਨਾਂ ਸਮਝੋ ਅਸੀਂ ਬੇਪਰਵਾਹੀ ਨਾਲ ਲਈ ਜਾਂਦੇ ਹਾਂ, ਜਾਂ ਗ੍ਰਾਹੀ ਜੋ ਭੋਜਨ ਖਾਂਦੇ ਹੈ, ਇਹ ਸਭ ਉਹਦੇ ਹੁਕਮ ਵਿੱਚ ਹੀ ਹੈ। ਸਵਾਸ ਲੈਣੇ ਤੇ ਗ੍ਰਸਣਾ, ਗ੍ਰਾਹੀਆਂ ਖਾਣੀਆਂ,
ਦਿੰਦਾ ਜਾਣੀਏ,
ਉਹ ਦੇਣ ਵਾਲਾ ਸਾਰਿਆਂ ਨੂੰ ਸਾਸ ਦੇ ਗ੍ਰਾਸ ਪਰਮੇਸ਼ਵਰ ਹੈ, ਅੰਨ ਉਹ ਹੀ ਰੋਜੀ ਦਾਤਾ ਹੈ, ਉਸੇ ਨੂੰ ਸਵਾਸ ਦਿੱਤੇ ਹੈ, ਸਦਾ ਉਹ ਬਖਸ਼ਿਸ਼ ਕਰਦਾ, ਜਾਣਨਾ ਕਰੋ।